सिख अरदास दा अंग है। जिस तरह चौकियां बारे आपां सरवण कीता, चंडियां बारे सरवण कीता, निशान साहब बारे, इसे तरह ये अरदास दे बोल बुंगे। जिस तरह राजी महाराजे अपनी याद कायम रखने वास्ते किले बाग या अपनिया समाधा बनाया करते सन, पर सिंघा ने एक वक्री ही अनोखी मिसाल कायम की थी। सिख राज और सिख मिसलां दी निशानी वजों, बहादुरां दी निशानी वजों, उन्हां सिंह सोरमियां दी याद वजों जिहड़े धर्म दी खातर, देश दी खातर, लोकां दे भले दी खातर लड़दे सन, उन्हां दी याद, सिख राज दी याद, सिख मिसलां दी याद कायम रखण वास्ते उच्चे उच्चे बुंगे बनाए। ये बुंगे गोल शकल विच एक ऊंचाई दी बिल्डिंग सौखी समझ वास्ते, जिस तरह दिल्ली दे विच कुतुब मीनार है, इस कुतुब मीनार दी गोलाई घट है, पर जिहड़े बुंगे हन ये कुतुब मीनार तों ज़्यादा चौड़े हन। इन्हां बुंगियां दे अंदर रहण वास्ते कमरे और चढ़न वास्ते पौड़ियां हन। ये बुंगे सिंघां ने बहुता करके गुरुद्वारियां दी चार दुआरी दे विच या नाल बनाए, अपनी जित नूं गुरु की जित दसन दे खातर। ये सिंघां दा प्यार है गुरु वास्ते। अज भी निशानियां कायम हैं जिहड़ियां संगतां श्री अमृतसर साहब जांदियां हैं, उन्होंने देखिया होवेगा दरबार साहब की परिक्रमा दे नाल उच्चे बुंगे, तरन तारण साहब परिक्रमा दे विच उच्चे बुंगे। ये निशानियां हैं उच्चता सुरमताई और सरबत दे पले लई लड़न वाले सिंघां दी बहादुरी दी निशानी और गुरु प्यार दी निशानी। जिस तरह निशान साहब उच्चे, इसे तरह बुंगे। निशान साहब गुरु घर दा एक ऐसा निशान जिसनों देख के हर कोई गुरु घर आ सकता है। ये सर्वसांझा घर बाबे नानक दा घर, इत्थे हिंदू मुसलमान सिख ईसाई कोई भी आवे, ये सारियां दा सांझा घर है। ਤੇ ਗੁਰੂ ਨਾਨਕ ਦੇ ਘਰ ਦੀ ਮਰਿਆਦਾ। ਅੱਜ ਕੇਵਲ ਇੱਕੋ ਮਰਿਆਦਾ ਬਾਰੇ ਆਪਾਂ ਵਿਚਾਰ ਕਰਾਂਗੇ, ਉਹ ਹੈ ਲੰਗਰ ਦੀ ਮਰਿਆਦਾ। ਉੱਚਾ ਨਿਸ਼ਾਨ ਦੇਖ ਕੇ ਗੁਰੂ ਘਰ ਆਵੇ ਜਿਹੜਾ, ਇਹ ਆਸ ਲੈ ਕੇ ਇੱਥੋਂ ਮਨ ਵੀ ਤ੍ਰਿਪਤ ਹੋਵੇਗਾ ਬਾਣੀ ਸੁਣ ਕੇ, ਤਨ ਵੀ ਤ੍ਰਿਪਤ ਹੋਵੇਗਾ ਲੰਗਰ ਛਕ ਕੇ, ਅੰਨ ਵੀ ਮਿਲੇਗਾ, ਬਾਣੀ ਵੀ ਮਿਲੇਗੀ, ਆਸਰਾ ਵੀ ਮਿਲੇਗਾ, ਕਿਉਂਕਿ ਸਾਂਝਾ ਘਰ ਹੈ। ਗੁਰੂ ਅਮਰਦਾਸ ਜੀ ਮਹਾਰਾਜ ਦੇ ਵੇਲੇ ਤਾਂ ਇਹ ਹੁਕਮ ਹੋ ਗਿਆ ਸੀ ਕਿ ਜਿਸਨੇ ਮੇਰੇ ਦਰਸ਼ਨ ਕਰਨੇ ਹਨ ਉਹ ਪਹਿਲਾਂ ਲੰਗਰ ਛਕੇ, ਪਹਿਲੇ ਪੰਗਤ ਪਾਛੇ ਸੰਗਤ। ਅਕਬਰ ਬਾਦਸ਼ਾਹ ਗੋਇੰਦਵਾਲ ਸਾਹਿਬ ਆਇਆ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨ, ਤਾਂ ਗੁਰੂ ਅਮਰਦਾਸ ਜੀ ਨੇ ਕਿਹਾ ਬਾਦਸ਼ਾਹ ਨੂੰ ਕਹੋ ਪਹਿਲਾਂ ਪੰਗਤ ਵਿੱਚ ਬੈਠ ਕੇ ਲੰਗਰ ਛਕੇ, ਜੇ ਉਹ ਲੰਗਰ ਛਕੇਗਾ ਫਿਰ ਸਾਡੇ ਦਰਸ਼ਨ ਹੋਣਗੇ। ਅਕਬਰ ਬਾਦਸ਼ਾਹ ਮੁਸਲਮਾਨ ਹੈ, ਹਿੰਦੁਸਤਾਨ ਦਾ ਬਾਦਸ਼ਾਹ। ਕਹਿਣ ਲੱਗਾ ਸੱਤ ਬਚਨ, ਪਹਿਲਾਂ ਮੈਂ ਲੰਗਰ ਛਕਾਂਗਾ। ਲੰਗਰ ਵਾਲੀ ਥਾਂ ਅਕਬਰ ਬਾਦਸ਼ਾਹ ਪਹੁੰਚਿਆ ਤੇ ਕੀ ਦੇਖਦਾ ਹੈ, ਅਮੀਰ ਗਰੀਬ ਸਾਰੇ ਇੱਕ ਪੰਗਤ ਵਿੱਚ ਬੈਠ ਕੇ, ਧਰਤੀ ਤੇ ਬੈਠ ਕੇ ਲੰਗਰ ਛਕ ਰਹੇ ਹਨ। ਬਾਦਸ਼ਾਹ ਦੇ ਦਰਬਾਰੀ ਕਹਿਣ ਲੱਗੇ ਇਹ ਤੇ ਬਾਦਸ਼ਾਹ ਥੱਲੇ ਕਿਵੇਂ ਬੈਠੇਗਾ, ਅਸੀਂ ਬਾਦਸ਼ਾਹ ਵਾਸਤੇ ਕੋਈ ਸੋਨੇ ਦੀ ਕੁਰਸੀ ਲੈ ਕੇ ਆਉਂਦੇ ਹਾਂ, ਬਾਦਸ਼ਾਹ ਵਾਸਤੇ ਥੱਲੇ ਕੀਮਤੀ ਕਾਲੀਨ ਵਿਛਾਉਂਦੇ ਹਾਂ। ਪਰ ਸਿੱਖਾਂ ਨੇ ਕਿਹਾ ਇਹ ਬਾਦਸ਼ਾਹ ਆਪਣੇ ਮਹਿਲਾਂ ਵਿੱਚ ਹੈ, ਜਿਹੜਾ ਗੁਰੂ ਘਰ ਆਵੇ ਉਹ ਨਿਮਾਣਾ ਹੋ ਕੇ ਆਵੇ। ਅਕਬਰ ਬਾਦਸ਼ਾਹ ਬੜਾ ਸਿਆਣਾ ਸੀ, ਉਸਨੇ ਦਰਬਾਰੀਆਂ ਨੂੰ ਕਿਹਾ ਮੈਨੂੰ ਸੋਨੇ ਦੀ ਕੁਰਸੀ ਦੀ ਲੋੜ ਨਹੀਂ, ਕੀਮਤੀ ਕਾਲੀਨ ਦੀ ਲੋੜ ਨਹੀਂ, ਇਹ ਗੁਰੂ ਨਾਨਕ ਦਾ ਘਰ ਹੈ ਤੇ ਮੈਂ ਥੱਲੇ ਬੈਠ ਕੇ ਹੀ ਲੰਗਰ ਛਕਾਂਗਾ। ਅਕਬਰ ਬਾਦਸ਼ਾਹ ਨੇ ਸੰਗਤਾਂ ਦੇ ਨਾਲ ਬੈਠ ਕੇ ਪੁੰਜੇ ਹੀ ਧਰਤੀ ਤੇ ਪੰਗਤ ਵਿੱਚ ਬੈਠ ਕੇ ਲੰਗਰ ਛਕਿਆ। ਔਰ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਉਸਨੂੰ ਦਰਸ਼ਨ ਪ੍ਰਾਪਤ ਹੋਏ। ਲੰਗਰ ਕੀ ਹੈ? ਸਾਂਝੀ ਵਾਲਤਾ ਦੀ ਨਿਸ਼ਾਨੀ। ਕੋਈ ਅਮੀਰ ਆਵੇ, ਗਰੀਬ ਆਵੇ, ਕਿਸੇ ਵੀ ਜਾਤ ਦਾ, ਕਿਸੇ ਵੀ ਮਜ਼ਹਬ ਦਾ, ਸਾਰਿਆਂ ਨੇ ਇੱਕ ਥਾਂ ਇੱਕ ਬਰਾਬਰ ਬੈਠ ਕੇ ਲੰਗਰ ਛਕਣਾ ਹੈ, ਬਿਨਾਂ ਕਿਸੇ ਭੇਦਭਾਵ ਦੇ। ਪਰ ਲੰਗਰ ਬਣਾਉਣਾ ਕਿਸ ਤਰ੍ਹਾਂ? ਸੜੇ ਹੋਏ ਫੁਲਕੇ, ਸੜੇ ਹੋਏ ਪ੍ਰਸ਼ਾਦੇ, ਅੱਧੀ ਪੱਕੀ ਦਾਲ ਜਾਂ ਪਾਣੀ ਵਾਲੀ ਦਾਲ, ਇਹ ਕੋਈ ਲੰਗਰ ਨਹੀਂ। ਇਹ ਠੀਕ ਹੈ ਕਿ ਛਕਣ ਵਾਲੀਆਂ ਸੰਗਤਾਂ ਗੁਰੂ ਕਾ ਲੰਗਰ ਕਹਿ ਕੇ ਛਕ ਲੈਂਦੀਆਂ ਹਨ, ਪਰ ਇਹ ਸੜੇ ਫੁਲਕੇ ਕੋਈ ਲੰਗਰ ਨਹੀਂ, ਇਹ ਬਣਾਉਣ ਵਾਲੇ ਵੀ ਸੇਵਾ ਨਹੀਂ ਕਰਦੇ। ਅਸਲ ਵਿੱਚ ਲੰਗਰ, ਕਈ ਕਹਿੰਦੇ ਨੇ ਲੰਗਰ ਵਿੱਚ ਘਿਓ ਨਹੀਂ ਚਾਹੀਦਾ, ਪਰ ਉਹ ਸ਼ਾਇਦ ਬਾਣੀ ਨਹੀਂ ਪੜ੍ਹਦੇ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਹਾਂਵਾਕ ਹੈ, ਲੰਗਰ ਦੌਲਤ ਵੰਡੀ ਰਸ ਅੰਮ੍ਰਿਤ ਖੀਰ ਕਿਆਲੀ। ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਵੇਲੇ ਲੰਗਰ ਦੇ ਵਿੱਚ ਦੇਸੀ ਘਿਓ ਦੀ ਖੀਰ ਬਣਨੀ ਸ਼ੁਰੂ ਹੋ ਗਈ ਸੀ। ਜਿਹੜੇ ਲੋਕ ਕਹਿੰਦੇ ਨੇ ਕਿ ਲੰਗਰ ਵਿੱਚ ਘਿਓ ਨਹੀਂ ਚਾਹੀਦਾ, ਉਹਨਾਂ ਨੂੰ ਸ਼ਾਇਦ ਪਤਾ ਨਹੀਂ ਜਾਂ ਉਹਨਾਂ ਬਾਣੀ ਦੀ ਖੋਜ ਨਹੀਂ ਕੀਤੀ। ਲੰਗਰ ਐਸਾ ਹੋਵੇ ਕਿ ਜਿਸ ਨੂੰ ਛਕ ਕੇ ਮਨ ਖੁਸ਼ ਹੋਵੇ, ਜਿਵੇਂ ਬਾਣੀ ਸੁਣ ਕੇ ਮਨ ਤ੍ਰਿਪਤ ਹੁੰਦਾ ਹੈ, ਇਸੇ ਤਰ੍ਹਾਂ ਲੰਗਰ ਵੀ ਛਕ ਕੇ ਮਨ ਔਰ ਤਨ ਤ੍ਰਿਪਤ ਹੋਵੇ, ਔਰ ਪੂਰੀ ਸਫਾਈ ਔਰ ਸੁੱਚਤਾ ਦੇ ਨਾਲ ਲੰਗਰ ਪਕਾਇਆ ਜਾਵੇ। ਲੰਗਰ ਪਕਾਉਣਾ ਕਿਸ ਤਰ੍ਹਾਂ? ਕਿਉਂਕਿ ਲੰਗਰ ਕਿਸੇ ਰੈਸਟੋਰੈਂਟ ਦੀ ਰੋਟੀ ਨਹੀਂ, ਇਹ ਗੁਰੂ ਕਾ ਲੰਗਰ ਹੈ। ਜਿਸਨੇ ਲੰਗਰ ਬਣਾਉਣਾ ਹੈ ਉਹ ਮੂੰਹ ਨਾਲ ਬਾਣੀ ਪੜ੍ਹੇ ਜਾਂ ਸਤਨਾਮ ਸ੍ਰੀ ਵਾਹਿਗੁਰੂ ਦਾ ਜਾਪ ਕਰੇ, और हथा नाल प्रशादे पकावे, दाल बनावे, सब्जी बनावे। गल्ला नहीं करनी है, सिमरन करना है। सिमरन करके लंगर बनाया जावे और लंगर छकन वेले पंगता विच संगत बैठे, एक सिख खलो के सत नाम वाहिगुरु दा जाप करावे। ते कुछ प्रेमी लंगर छकन वाली संगत नो पांडे या पत्तल वरतान, ते खलोता होया सिख सत नाम वाहिगुरु दा जाप कराई जावे। इतने मिठी सुर विच जिस तरह कोई मां अपने बच्चे नूं लोरी देती है, ए सत नाम वाहिगुरु भी गुरु नानक दी लोरी है। जद लंगर सारिया नूं इक सार वरत जावे, फिर जिहड़ा सत नाम वाहिगुरु दा जाप करांदा है ओ सिख जकारा छड़े। जकारा छड़न दा मतलब सारिया नूं इक सार लंगर वरत गया है, हुण भाई लंगर छको। ते लंगर छकण वाले छकण किस तरह है? जद पहली ग्राही पहली बुरकी तोड़न, पहली बुरकी जद मुंह विच पाण, ते नाले आखण सतनाम श्री वाहिगुरु। धन सतगुरु नानक, धन बाबा नानक, तेरी बड़ी मेहर होई, तेरी कृपा दे नाल तेरे खजाने विचों तेरे लंगर विचों आज असी भी प्रसाद छकन लगे हैं। जद श्रद्धा भावना नाल एक बुरकी तोड़ के मुंह विच पावांगे ते सच जानना हाथ तुहाडा होवेगा, पर बुरकी गुरु नानक दी दित्ती होवेगी। सतनाम वाहिगुरु कह के जदों बुरकी मुंह विच पावांगे ते जिथे तन त्रिपत होवेगा उथे मन भी त्रिपत हो जाएगा, तृष्णा वासना मन दी खत्म होवेगी। लंगर पकाण वाले सिमरन करन ते संगत कीर्तन सुन के आवे, मेल कैसा। लंगर छकाण वाले भी सिमरन कर रहे हैं ते छकण वाले भी सिमरन कर रहे हैं। असल विच ये है लंगर दी मर्यादा। लंगर कोई जिवें दास ने पहला किया रेस्टोरेंट का भोजन नहीं, हलवाइयां कोलों लंगर पकाना ये समा पास करना है। असल विच लंगर वो है जिहड़ा सिमरन कीतियां अपने हत्थां दे नाल बनाया जावे। और एक बारी सारे जपी वाहे गुरु, वाहे गुरु, वाहे गुरु, वाहे गुरु, श्री वाहे गुरु, श्री वाहे गुरु, चौंकिया रहमत। अगर छकण वाला और बनाण वाला प्यार श्रद्धा नाल छके तां बाहरले मुल्कां विच कई जगह जाके देखे है, कुछ ना समझी विच और कुछ होमे विच, कुछ अपने मन दी आकड़ विच गुरु दी मर्यादा नूं एक पासे रख के अपनी होमे और अपने हंकार विच नंगे सिर जुतियां पा के कुर्सियां ते बह के ਲੰਗਰ ਛਕਦੇ ਹਨ। ਔਰ ਇੱਥੋਂ ਤੱਕ ਵੀ ਦੇਖਿਆ ਕੜਾਹ ਪ੍ਰਸ਼ਾਦ ਵੀ ਕਈ ਜੁੱਤੀਆਂ ਪਾ ਕੇ ਬਣਾਉਂਦੇ ਹਨ ਔਰ ਜੁੱਤੀਆਂ ਪਾ ਕੇ ਹੀ ਲੰਗਰ ਬਣਾਉਂਦੇ ਹਨ। ਅਤੇ ਜੇ ਉਹਨਾਂ ਨੂੰ ਇਹ ਆਖੀਏ ਕਿ ਭਾਈ ਜੁੱਤੀਆਂ ਪਾ ਕੇ ਲੰਗਰ ਬਣਾਉਣਾ ਪਾਪ ਹੈ, ਜੁੱਤੀਆਂ ਪਾ ਕੇ ਕੜਾਹ ਪ੍ਰਸ਼ਾਦ ਬਣਾਉਣਾ ਗੁਨਾਹ ਹੈ, ਜੁੱਤੀਆਂ ਪਾ ਕੇ ਨੰਗੇ ਸਿਰ ਕੁਰਸੀਆਂ 'ਤੇ ਬਹਿ ਕੇ ਲੰਗਰ ਖਾਣਾ ਇਹ ਲੰਗਰ ਦੀ ਬੇਅਦਬੀ ਹੈ। ਅਤੇ ਕਈ ਭੁੱਲੜ ਆਪਣੀ ਹਉਮੈ ਵਿੱਚ ਗ੍ਰਸੇ ਹੋਏ ਅੱਗੋਂ ਕਹਿ ਦਿੰਦੇ ਨੇ ਜੀ ਮਾਡਰਨ ਜ਼ਮਾਨਾ ਹੈ। ਕਈ ਤਾਂ ਇੱਥੋਂ ਤੱਕ ਵੀ ਹੰਕਾਰੀ ਕਹਿ ਦਿੰਦੇ ਨੇ ਕਿ ਉਦੋਂ ਗੁਰੂ ਸਾਹਿਬਾਂ ਕੋਲ ਪੈਸੇ ਨਹੀਂ ਸੀ ਹੁੰਦੇ, ਜੇ ਉਹਨਾਂ ਕੋਲ ਪੈਸੇ ਹੁੰਦੇ ਤਾਂ ਉਹ ਜ਼ਰੂਰ ਕੁਰਸੀਆਂ ਰੱਖਦੇ। ਕਿੰਨੀ ਹੈਰਾਨਗੀ ਹੈ ਇਹਨਾਂ ਕਲਯੁਗੀ ਸਿੱਖਾਂ 'ਤੇ ਜਿਹੜੇ ਆਪਣੀ ਹਉਮੈ ਵਿੱਚ ਗ੍ਰਸੇ ਹੋਏ ਗੁਰੂ ਨੂੰ ਵੀ ਗਰੀਬ ਔਰ ਕੰਗਾਲ ਦੱਸਦੇ ਹਨ। ਕਿਹੜੇ ਯੁੱਗ ਐਸੇ ਲੋਕਾਂ ਦਾ ਭਲਾ ਹੋਵੇਗਾ। ਸਿੱਖ ਆਪਣੇ ਘਰ ਬੇਸ਼ੱਕ ਸੋਨੇ ਦੀ ਕੁਰਸੀ 'ਤੇ ਬੈਠੇ ਮੁਬਾਰਕ ਹੈ, ਪਰ ਜਦ ਗੁਰੂ ਘਰ ਆਉਣਾ ਹੈ ਤਾਂ ਫਿਰ ਨਿਮਰਤਾ ਵਿੱਚ ਇੱਥੇ ਆ ਕੇ ਦੀ ਹੋਈ ਕਹਿਣਾ ਹੈ ਧੂੜੀ ਵਿੱਚ ਲੋੜੰਦੜੀ ਸੋਹਾ ਨਾਨਕ ਤੈਸੇ ਨਾਲ। ਜਿਹਦੇ ਮਨ ਵਿੱਚ ਨਿਮਰਤਾ ਨਹੀਂ ਉਹ ਗੁਰੂ ਘਰ ਆਇਆ ਨਾ ਆਇਆ ਫਿਰ ਇੱਕ ਬਰਾਬਰ ਹੈ। ਸਾਸ ਆਪਣੀ ਹਉਮੈ ਛੱਡ ਕੇ ਆਪਣਾ ਹੰਕਾਰ ਛੱਡ ਕੇ ਗੁਰੂ ਘਰ ਵਿੱਚ ਆਉਣਾ। ਗੁਰੂ ਘਰ ਵਿੱਚ ਕੇਵਲ ਗੁਰੂ ਦੀ ਮਰਿਆਦਾ ਚੱਲਦੀ ਹੈ ਆਪਣੇ ਮਨ ਦੀ ਨਹੀਂ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਮਹਾਂਵਾਕ ਹੈ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਾਏ, ਸਿੱਖ ਪਿਆਰਾ ਨਾਏ। ਸਾਹਿਬ ਜੀ ਕਹਿੰਦੇ ਨੇ ਮੈਨੂੰ ਰਹਿਤ ਪਿਆਰੀ ਹੈ ਸਿੱਖ ਨਹੀਂ, ਕਿਉਂਕਿ ਅਸਲ ਵਿੱਚ ਸਿੱਖ ਹੈ ਹੀ ਉਹ ਜਿਹੜਾ ਗੁਰੂ ਦੀ ਦੱਸੀ ਹੋਈ ਰਹਿਤ 'ਤੇ ਚੱਲਦਾ ਹੈ। ਪਰ ਦੇਖਦੇ ਹਾਂ ਹੁਣ ਤਾਂ ਗੁਰੂ ਘਰਾਂ ਵਿੱਚ ਵੋਟਾਂ ਪੈਂਦੀਆਂ ਹਨ, ਜਿਸ ਤਰ੍ਹਾਂ ਕੋਈ ਕਲੱਬ ਹੋਵੇ ਜਿੱਥੋਂ ਲੋਕਾਂ ਨੇ ਆਪਣੀ ਹਉਮੈ ਪੁਗਾਣੀ। ਇਹ ਤਾਂ ਸੇਵਾ ਦੇ ਮੰਦਰ ਹਨ, ਇਹ ਨਾਮ ਸਿਮਰਨ ਦੇ ਮੰਦਰ ਹਨ, ਹਉਮੈ ਦੇ ਅਖਾੜੇ ਨਹੀਂ। ਜਿਸ ਤਰ੍ਹਾਂ ਆਮ ਰਾਜਨੀਤਿਕ ਲੋਕ ਕਹਿੰਦੇ ਨੇ ਵੋਟਾਂ ਪਾਓ ਅਸੀਂ ਇਹ ਕਰਾਂਗੇ ਉਹ ਕਰਾਂਗੇ, ਇਸੇ ਤਰ੍ਹਾਂ ਗੁਰਦੁਆਰਿਆਂ ਵਿੱਚ ਵੀ ਹੁਣ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ। ਕੋਈ ਕੇਸਾਂ ਦੀ ਬੇਅਦਬੀ ਕਰ ਰਿਹਾ, ਅੰਮ੍ਰਿਤ ਨਹੀਂ ਛਕਿਆ, ਅਤੇ ਉਹ ਵੀ ਕਹਿੰਦਾ ਜੀ ਇੱਕ ਵਾਰੀ ਮੈਨੂੰ ਪ੍ਰਧਾਨ ਬਣਾ ਦਿਓ ਫਿਰ ਮੈਂ ਪੂਰੀ ਮਰਿਆਦਾ ਰੱਖਾਂਗਾ। ਬਈ ਪ੍ਰਧਾਨ ਬਣਨ ਤੋਂ ਬਾਅਦ ਹੀ ਮਰਿਆਦਾ ਰੱਖਣੀ ਹੈ, ਪਹਿਲਾਂ ਕਿਉਂ? ਇਹਦਾ ਮਤਲਬ ਗੁਰੂ ਨਾਲ ਪਿਆਰ ਨਹੀਂ ਪ੍ਰਧਾਨਗੀ ਨਾਲ ਪਿਆਰ ਹੈ। ਅਤੇ ਕਈ ਅੰਮ੍ਰਿਤ ਵਿਸ਼ਵਾਸ 'ਤੇ ਛਕਦੇ ਨੇ ਕਿ ਚਲੋ ਇਸੇ ਬਹਾਨੇ ਪ੍ਰਧਾਨ 'ਤੇ ਬਣ ਜਾਵਾਂਗੇ। ਗੁਰੂ ਘਰ ਦਾ ਮੈਂਬਰ ਪ੍ਰਬੰਧਕ ਉਹ ਹੋਵੇ ਜਿਹੜਾ ਉੱਚੇ ਸੁੱਚੇ ਜੀਵਨ ਵਾਲਾ ਹੋਵੇ, ਕਿਉਂਕਿ ਉਹ ਮੈਂਬਰ ਗੁਰੂ ਘਰ ਦਾ ਹੈ, ਕਿਸੇ ਕਲੱਬ ਦਾ ਮੈਂਬਰ ਨਹੀਂ। ਸਾਡੇ ਕਹਿਣ ਦਾ ਮਤਲਬ ਇਹ ਹੈ ਇਹ ਚੌਂਕੀਆਂ ਇਹ ਝੰਡੇ ਇਹ ਬੁੰਗੇ ਇਹ ਗੁਰੂ ਘਰ ਇਹ ਗੁਰੂ ਨਾਨਕ ਦੇ ਦਰ ਦੀਆਂ ਨਿਸ਼ਾਨੀਆਂ ਹਨ, ਉੱਚੀਆਂ ਸੁੱਚੀਆਂ ਔਰ ਪਵਿੱਤਰ। ਔਰ ਇੱਥੇ ਦਾ ਇੰਤਜ਼ਾਮ ਹਮੇਸ਼ਾ ਪਵਿੱਤਰ ਹੀ ਰਹੇ ਔਰ ਇੱਥੇ ਦੇ ਪ੍ਰਬੰਧਕ ਵੀ ਉੱਚੇ ਸੁੱਚੇ ਜੀਵਨ ਵਾਲੇ ਹੋਣ, ਆਪਣੀ ਹਉਮੈ ਪੁਗਾਉਣ ਵਾਲੇ ਨੇ। ਕਈਆਂ ਨੇ ਗੁਰਦੁਆਰਿਆਂ ਨੂੰ ਵੀ ਇੱਕ ਸਰਕਾਰੀ ਦਫ਼ਤਰਾਂ ਦੀ ਤਰ੍ਹਾਂ ਬਣਾਏ ਹੈ ਕਿ ਜਿਸ ਤਰ੍ਹਾਂ ਸਰਕਾਰੀ ਦਫ਼ਤਰਾਂ ਵਿੱਚ ਹੁਕਮ ਚਲਾਉਣਾ ਇਸੇ ਤਰ੍ਹਾਂ ਗੁਰੂ ਘਰਾਂ ਵਿੱਚ ਆ ਕੇ ਨਹੀਂ। ਸਾਸ ਮਨ ਦੀ ਨਿਮਰਤਾ ਔਰ ਮਨ ਦਾ ਪਿਆਰ ਲੈ ਕੇ ਆਉਣਾ। ਸਾਨੂੰ ਯਾਦ ਹੈ ਛੋਟੇ ਹੁੰਦੇ ਪਿੰਡਾਂ ਵਿੱਚ ਦੇਖਦੇ ਸਨ ਜੇ ਕਿਸੇ ਨੇ ਸ੍ਰੀ ਅੰਮ੍ਰਿਤਸਰ ਸਾਹਿਬ ਜਾਣਾ ਅਤੇ ਕਹਿ ਦੇਣਾ ਮਹੱਲੇ ਵਿੱਚ ਮੈਂ ਦਰਬਾਰ ਸਾਹਿਬ ਜਾ ਰਿਹਾ, ਅਤੇ ਆਂਢੀਆਂ ਗੁਆਂਢੀਆਂ ਨੇ ਕਹਿ ਦੇਣਾ ਭਾਈ ਠਹਿਰ ਜਾ ਇਹ ਮੇਰੇ ਕੋਲੋਂ ਵੀ ਕੁਝ ਭੇਟਾ ਲੈ ਜਾ, ਉਹ ਗੁਰੂ ਰਾਮਦਾਸ ਦੇ ਦਰ 'ਤੇ ਜਾ ਰਿਹਾ, ਇਹ ਭੇਟਾ ਗੁਰੂ ਰਾਮਦਾਸ ਦੇ ਦਰ 'ਤੇ ਮੇਰੇ ਵੱਲੋਂ ਵੀ ਭੇਟ ਕਰੀ। ਅਤੇ ਆਉਂਦਾ ਹੋਇਆ ਗੁਰੂ ਰਾਮਦਾਸ ਦੇ ਲੰਗਰ ਵਿੱਚੋਂ ਇੱਕ ਪ੍ਰਸ਼ਾਦਾ मेरे वास्ते भी ले आ। जद किसी ने प्रशादा लेके आना ते घर वालिया ने श्रद्धा नाल बह जाना, उस प्रशादे दी एक एक बुरकी सारिया ने अपने मुंह विच पानी ते नाले हाथ जोड़ के कहना, ऐ गुरु रामदास पातशाह शुक्र है तेरा, तेरे लंगर दा ये प्रशादा अज सानू भी नसीब होया। ये है श्रद्धा, ये है भावना। पर ये भुल्लड़ लोग जड़े आकड़ के कुर्सियां ते बह के जुतियां पा के लंगर छकते हैं, की दिखाना चाहते हैं कि असी बड़े अमीर हो गए, बड़ी माया साढ़े को। वो जो गुरु नू आकड़ दिखानी है फिर गुरु घर आने की की लोड़ है। गुरु साहबां दा फरमान है, तुसी किन्ने भी आकड़ो किन्ने भी सियाणी बन जाओ पर खसमे नदरी कीड़ा आवे चेते चुके दाने, ओदी निगाह विच कीड़िया दी न्याई जिहड़े दाने चुग रहे हो। आओ गुरु घर दी मर्यादा लंगर दी मर्यादा उतनी ही उच्ची और सुची रखिए जितनी चाहिए है। जे गुरु घर भी कुर्सियां ते बैठे, रेस्टोरेंट भी कुर्सियां विच जाके बैठे, फिर गुरु घर विच और रेस्टोरेंट विच फर्क की रह गया। आओ अज दा ये कीर्तन अपनी होमे छड़ के अपना हंकार छड़ के निम्रता विच आई, क्योंकि सतगुरु जी कहते हैं हर जियो हंकार ना पावे। सौ गल्लां दी इक गल मर्यादा गुरु दी हुंदी है अपनी नहीं। ते हंकार करन वाले गुरु घर दी मर्यादा नूं ठुकराण वाले ये नहीं रहने। एक दिन ते खत्म होना ही है, मरना ते सारिया ने है, पर गुरु दे निशान गुरु दी मर्यादा और गुरु घर और गुरु दी बाणी ये ते भाई जुगो जुग अटल है। ते जिहड़ा मन्नेगा सो को ही पावेगा। चौंकिया चंडे होंगे जुगो जुग अटल, धर्म का जय आगू अगे लग जाने वो देश कौम का बहुत नुकसान कर दिया। एक गल याद आई, कहिंदे ने भैड़े बंदे तो हमेशा बच के रो, चंगा बन के अगे आंदा है पर नुकसान करता है कौम का भी और मुल्क का भी। कोई पिंड का चौधरी सी सारे पिंड वाले नु तंग करता रहा, जब ये मरण का टाइम आया तो लोगों बुला के कह लगा, मैं तुहानू बड़ा दुख दिता है, मैं अपने पापा का प्राश्चित करना चाहना, इस तरह करो जब मैं मर जावा तो मेरे मुंह विच किला ठोक के सारे पिंड विच मेरा जुलूस कढ़ियो। पिंड वाले लोग कह लगे कि चलो है तो पापी सी पर मरण लगा चलो चंगे राह आ गया। जद चौधरी मरिया ते लोकां ने कह दे आखरी इच्छा पूरी कर दी, ओदे मुंह च किला ठोक दिता ते लगे जलूस कढ़न। उधरों पुलिस नूं पता लग गया, पुलिस ने आके सारे पिंड वाले पकड़ ले कि तुसी चौधरी दे मुंह च किला ठोक के इसनूं मारिया। हुण पिंड वाले कहन लगे इहदी आखरी इच्छा सी कि मैं पापा का प्राचित करना है, इस करके मेरे मुंह विच किला ठोक देना, जब मैं मर जावा तो मेरा जुलूस कढ़ियो। पर पुलिस कहन लगी नहीं, तुसी ते जान बुझ के इहदे मुंह विच किला ठोक के इसनूं मारिया। ते पिंड वाले लगे सिर पिटन, कहन लगे जदों तक जिउंदा रहा ਤਾਂ ਸਾਨੂੰ ਚੈਨ ਨਾਲ ਨਹੀਂ ਬੈਠਣ ਦਿੱਤਾ, ਤੇ ਜੇ ਮਰਿਆ ਤੇ ਮਰਦਾ ਮਰਦਾ ਵੀ ਸਾਨੂੰ ਮੁਸੀਬਤ ਵਿੱਚ ਪਾ ਗਿਆ। ਇਹੋ ਜਿਹੇ ਬੜੇ ਲੋਕ ਨੇ, ਕਈ ਰਾਜਨੀਤਿਕ ਲੀਡਰ ਵੀ ਨਾ ਜਿਉਂਦੇ ਆ ਜਨਤਾ ਨੂੰ ਚੈਨ ਨਾਲ ਬਹਿਣ ਦਿੰਦੇ ਨੇ, ਤੇ ਮਰਨ ਲੱਗਿਆਂ ਵੀ ਲੋਕਾਂ ਦੇ ਗਲਾਂ ਵਿੱਚ ਮੁਸੀਬਤ ਪਾ ਜਾਂਦੇ ਹਨ। ਕਹਿਣ ਦਾ ਭਾਵ, ਆਗੂ ਵੀ ਚੰਗਾ ਚਾਹੀਦਾ ਹੈ ਔਰ ਸੰਗ ਵੀ ਚੰਗਿਆਂ ਦਾ ਕਰੋ। ਮਾੜੇ ਆਉਂਦੇ ਨੇ, ਜ਼ੁਲਮ ਕਰਦੇ ਨੇ, ਖਤਮ ਹੋ ਜਾਂਦੇ ਨੇ ਬੜੇ ਝੱਖੜ ਚੁੱਲ੍ਹੇ, ਪਰ ਗੁਰੂ ਨਾਨਕ ਦੇ ਨਿਸ਼ਾਨ ਝੋਲਦੇ ਰਹੇ, ਝੋਲਦੇ ਰਹਿਣਗੇ। ਚੌਂਕੀਆਂ